ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਡੈਸਕ ਤੋਂ MP ਸਿੰਘ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹੈ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ। ਫੈਡਰਲ ਖਜ਼ਾਨਚੀ ਨੇ ਐਲਾਨ ਕੀਤਾ ਹੈ ਕਿ ਆਸਟ੍ਰੇਲੀਆ ਆਰਥਿਕ ਮੰਦੀ ਵਿੱਚ ਦਾਖਲ ਹੋ ਚੁੱਕਾ ਹੈ। ਜ਼ਖਮੀ ਹੋਏ ਆਦਿਵਾਸੀ ਨੌਜਵਾਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਹ ਉਹਨਾਂ ਲਈ ਕੋਈ ਨਵਾਂ ਤਜਰਬਾ ਨਹੀਂ ਹੈ। ਅਤੇ ਖੇਡਾਂ ਵਿੱਚ ਆਸਟ੍ਰੇਲੀਆ ਦੇ ਨਵੇਂ ਰਗਬੀ ਕੋਚ ਨੂੰ ਮਿਲਿਆ ਭੂਤਪੂਰਵ ਕੋਚ ਦਾ ਭਰਪੂਰ ਸਮਰਥਨ। ਤੇ ਹੁਣ ਖਬਰਾਂ ਵਿਸਥਾਰ ਨਾਲ। ਆਸਟ੍ਰੇਲੀਅਨ ਫੈਡਰਲ ਖਜ਼ਾਨਚੀ ਜੋਸ਼ ਫਰਾਈਡਨਬਰਗ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਆਰਥਿਕ ਮੰਦੀ ਵਿੱਚ ਦਾਖਲ ਹੋ ਚੁੱਕਿਆ ਹੈ। ਮਾਰਚ ਦੀ ਤਿਮਾਹੀ ਦੇ ਅੰਕੜਿਆਂ ਅਨੁਸਾਰ ਆਰਥਿਕਤਾ 0.3% ਨਾਲ ਘਟੀ ਹੈ ਅਤੇ ਅਜਿਹਾ ਪਿਛਲੇ ਸਾਲ ਦੀਆਂ ਬੁਸ਼ ਵਾਇਰਸ ਤੋਂ ਲੈ ਕੇ ਕਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਹੋਇਆ ਹੈ। ਮੰਦੀ ਉਦੋਂ ਮੰਨੀ ਜਾਂਦੀ ਹੈ ਜਦੋਂ ਆਰਥਿਕਤਾ 2 ਤਿਮਾਹੀਆਂ ਵਿੱਚ ਲਗਾਤਾਰ ਘਟੀ ਹੋਵੇ। ਪਰ ਨਾਲ ਹੀ ਸ਼੍ਰੀ ਫਰਾਈਡਨਬਰਗ ਨੇ ਇਹ ਵੀ ਕਿਹਾ ਹੈ ਕਿ ਜੂਨ ਤਿਮਾਹੀ ਦੇ ਅੰਕੜੇ ਹੋਰ ਵੀ ਜ਼ਿਆਦਾ ਮਾੜੀ ਆਰਥਿਕਤਾ ਪ੍ਰਗਟ ਕਰਨਗੇ ਕਿਉਂਕਿ ਇਸ ਸਮੇਂ ਦੌਰਾਨ ਕੋਵਿਡ ਮਹਾਮਾਰੀ ਸਿਖਰ ਉੱਤੇ ਸੀ।
The answer to that is yes, and that is on the basis of the advice that I have from the Treasury Department about where the June quarter is expected to be.
ਜੂਨ ਦੀ ਤਿਮਾਹੀ ਦੇ ਅੰਕੜੇ ਸਤੰਬਰ ਵਿੱਚ ਸਾਹਮਣੇ ਆਉਣਗੇ ਅਤੇ ਭਵਿੱਖਬਾਣੀ ਕੀਤੀ ਜਾ ਰਹੀ ਹੈ ਕਿ ਆਰਥਿਕਤਾ 9% ਤੱਕ ਘੱਟ ਹੋ ਸਕਦੀ ਹੈ। ਅਜਿਹੀ ਮੰਦੀ ਆਸਟ੍ਰੇਲੀਆ ਵਿੱਚ 30 ਸਾਲਾਂ ਬਾਅਦ ਪਹਿਲੀ ਵਾਰ ਦੇਖੀ ਜਾਵੇਗੀ। ਫੈਡਰਲ ਸਰਕਾਰ ਅਗਲੇ ਮਹੀਨੇ ਇੱਕ ਆਰਥਿਕ ਅਪਡੇਟ ਪੇਸ਼ ਕਰੇਗੀ ਜਿਸ ਨੂੰ ਇੱਕ ਮਿੰਨੀ ਬਜਟ ਵਜੋਂ ਦੇਖਿਆ ਜਾਵੇਗਾ। ਇਸ ਅਪਡੇਟ ਨੂੰ ਜੌਬ ਕੀਪਰ ਸਕੀਮ ਦੀ ਸਮੀਖਿਆ ਦੇ ਨਾਲ ਜਾਰੀ ਕੀਤਾ ਜਾਵੇਗਾ। ਇਸ ਜੌਬ ਕੀਪਰ ਸਕੀਮ ਵਿੱਚ ਭਾਰੀ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ ਅਤੇ ਉਮੀਦ ਹੈ ਕਿ ਇਸ ਨੂੰ ਸਤੰਬਰ ਤੱਕ ਵਧਾ ਵੀ ਦਿੱਤਾ ਜਾਵੇ। ਕੋਰੋਨਾ ਵਾਇਰਸ ਕਾਰਨ ਫੈਡਰਲ ਬਜਟ ਹੁਣ ਅਕਤੂਬਰ ਵਿੱਚ ਸੌਂਪਿਆ ਜਾਵੇਗਾ ਜਦਕਿ ਆਮ ਤੌਰ 'ਤੇ ਇਸ ਨੂੰ ਮਈ ਦੇ ਦੂਜੇ ਹਫ਼ਤੇ ਵਿੱਚ ਜਾਰੀ ਕਰ ਦਿੱਤਾ ਜਾਂਦਾ ਹੈ। ਵਿਰੋਧੀ ਧਿਰ ਨੇ ਕਿਹਾ ਹੈ ਕਿ ਆਰਥਿਕਤਾ ਤਾਂ ਕੋਰੋਨਾ ਵਾਇਰਸ ਤੋਂ ਪਹਿਲਾਂ ਹੀ ਮੰਦੀ ਵਿੱਚ ਚੱਲ ਰਹੀ ਸੀ। ਮਾਰਚ ਦੀ ਤਿਮਾਹੀ ਦੇ ਅੰਕੜੇ ਜਾਰੀ ਹੋਣ ਦੇ ਜਵਾਬ ਵਿੱਚ ਖਜ਼ਾਨਚੀ ਜੋਸ਼ ਫਰਾਈਡਨਬਰਗ ਨੇ ਕੱਲ ਮੰਨਿਆ ਹੈ ਕਿ ਆਸਟ੍ਰੇਲੀਆ ਦੀ ਆਰਥਿਕਤਾ ਮੰਦੀ ਦੇ ਦੌਰ ਵਿੱਚ ਦਾਖਲ ਹੋ ਗਈ ਹੈ। ਵਿਰੋਧੀ ਧਿਰ ਦੇ ਨੇਤਾ ਜਿਮ ਚਾਮਰਸ ਦਾ ਕਹਿਣਾ ਹੈ ਕਿ ਇਹ ਆਰਥਿਕ ਮੰਦੀ ਤਾਂ ਬੁਸ਼ ਫਾਇਰ ਸਮੇਤ 5 ਹੋਰ ਖੇਤਰਾਂ ਵਿੱਚ ਪਹਿਲਾਂ ਤੋਂ ਹੀ ਉਜਾਗਰ ਹੋ ਗਈ ਸੀ ਅਤੇ ਹੁਣ ਕੋਰੋਨਾ ਵਾਇਰਸ ਨੇ ਇਸ ਨੂੰ ਹੋਰ ਉਭਾਰ ਕੇ ਪੇਸ਼ ਕੀਤਾ ਹੈ।
While the pandemic came without warning, long-standing weakness in the economy did not. Even before the worst of this virus, even before the bushfires, we had issues with weak growth and stagnant wages and weak business investment and productivity, and net debt in the budget had already more than doubled. So we entered this very difficult crisis from a position of weakness rather than strength.
ਸਿਡਨੀ ਦੇ ਉਸ ਆਦਿਵਾਸੀ ਨੌਜਵਾਨ ਜੋ ਕਿ ਪੁਲਿਸ ਤਸ਼ੱਦਦ ਕਾਰਨ ਜ਼ਖਮੀ ਹੋ ਗਿਆ ਸੀ ਦੇ ਪਰਿਵਾਰ ਨੇ ਕਿਹਾ ਹੈ ਕਿ ਇਹ ਤਜਰਬਾ ਉਹਨਾਂ ਲਈ ਕੋਈ ਨਵਾਂ ਨਹੀਂ ਹੈ। 16 ਸਾਲਾਂ ਦੇ ਇਸ ਨੌਜਵਾਨ ਵੱਲੋਂ ਪੁਲਿਸ ਦੇ ਇੱਕ ਉੱਚ ਅਧਿਕਾਰੀ ਉੱਤੇ ਹਮਲਾ ਕਰਨ ਦੀ ਧਮਕੀ ਦਿੱਤੇ ਜਾਣ ਤੋਂ ਬਾਅਦ ਸਿਡਨੀ ਦੇ ਸਰੀ ਹਿਲਸ ਇਲਾਕੇ ਤੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਸਮੇਂ ਹੋਈ ਧੱਕਾ ਮੁੱਕੀ ਵਿੱਚ ਇਹ ਕੁਝ ਜ਼ਖਮੀ ਵੀ ਹੋ ਗਿਆ ਸੀ ਅਤੇ ਇਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਕਤ ਪੁਲਿਸ ਅਫਸਰ ਨੂੰ ਸੀਮਤ ਕੰਮਾਂ ਉੱਤੇ ਲਗਾਉਂਦੇ ਹੋਏ ਇੱਕ ਜਾਂਚ ਆਰੰਭ ਕਰ ਦਿੱਤੀ ਗਈ ਹੈ। ਇਸ ਲੜਕੇ ਦੇ ਪਿਤਾ ਨੇ ਕਿਹਾ ਹੈ ਕਿ ਉਸ ਉੱਤੇ ਪਹਿਲਾਂ ਹੋਏ ਤਸ਼ੱਦਦ ਅਤੇ ਇਸ ਸਮੇਂ ਇਸ ਦੇ ਲੜਕੇ ਉੱਤੇ ਹੋਏ ਤਸ਼ੱਦਦ ਵਿੱਚ ਇੰਨਾ ਕੁ ਫਰਕ ਹੈ ਕਿ ਇਸ ਦੀ ਵੀਡੀਓ ਬਣ ਗਈ ਹੈ।
ਮਾਈ ਸਨ ਹੈਜ਼ ਐਕਸਪੀਰੀਐਂਸਿਸ ਆਈ ਐਕਸਪੀਰੀਐਂਸਿਸ In my life, as a young 17, 19-year-old, but back them days, we didn't have what we have today.
New South Wales Greens Party ਦੇ MP David Shobridge ਦਾ ਕਹਿਣਾ ਹੈ ਕਿ ਜੇ ਉਕਤ ਪੁਲਿਸ ਅਫਸਰ ਅਧਿਕਾਰੀ ਵਿਰੁੱਧ ਅਪਰਾਧਿਕ ਦੋਸ਼ ਨਹੀਂ ਲਗਾਏ ਜਾਂਦੇ ਤਾਂ ਪਰਿਵਾਰ ਇੱਕ ਸਿਵਲ ਕੇਸ ਦੀ ਪੈਰਵਾਈ ਕਰੇਗਾ। US ਵਿੱਚ ਇੱਕ ਅਫਰੀਕੀ ਅਮਰੀਕੀ ਮੂਲ ਦੇ ਵਿਅਕਤੀ ਦੀ ਪੁਲਿਸ ਹਿਰਾਸਤ ਵਿੱਚ ਹੋਈ ਮੌਤ ਦੇ 8ਵੇਂ ਦਿਨ ਵੀ ਪੂਰੇ ਅਮਰੀਕਾ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ ਚੱਲ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਨਿਊਯਾਰਕ ਵਿੱਚ ਕਰਫਿਊ ਨੂੰ ਨਜ਼ਰਅੰਦਾਜ਼ ਕਰਦੇ ਹੋਏ ਮਾਰਚ ਕੀਤਾ ਅਤੇ ਕਈ ਗ੍ਰਿਫਤਾਰੀਆਂ ਦਿੱਤੀਆਂ। ਵਾਸ਼ਿੰਗਟਨ ਵਿੱਚ ਵੀ ਵਾਈਟ ਹਾਊਸ ਦੇ ਨੇੜੇ ਰੋਸ ਪ੍ਰਦਰਸ਼ਨ ਕੀਤੇ ਗਏ ਜਿਸ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਅਹੁਦੇ ਤੋਂ ਫਾਰਗ ਕਰਨ ਦੀ ਮੰਗ ਕੀਤੀ ਗਈ। ਕਈ ਵਿਰੋਧ ਪ੍ਰਦਰਸ਼ਨਾਂ ਵਿੱਚ ਮੁਕੰਮਲ ਸ਼ਾਂਤੀ ਵੀ ਦੇਖੀ ਗਈ। ਲਾਸ ਏਂਜਲਸ ਦੇ ਪ੍ਰਦਰਸ਼ਨਕਾਰੀ ਕੀਥ ਜੌਨਸਨ ਦਾ ਕਹਿਣਾ ਹੈ ਕਿ ਲੋਕਾਂ ਨੂੰ ਇੱਕਜੁੱਟ ਹੋ ਕੇ ਰਹਿਣਾ ਚਾਹੀਦਾ ਹੈ ਤਾਂ ਕਿ ਹਾਲ ਦੀ ਸਥਿਤੀ ਦਾ ਹੱਲ ਲੱਭਿਆ ਜਾ ਸਕੇ।
I want the people of the United States, the people of America, to love again. That's what God wants. God wants us to love each other again. I'm being honest with you, speaking that. God wants all to love each other again. Then we can heal our land. And that's why it's been healing.
ਮਿਨੇਸੋਟਾ ਰਾਜ ਵਿੱਚ ਜਿੱਥੇ ਇਹ ਹਾਦਸਾ ਵਾਪਰਿਆ ਸੀ ਦੇ ਰਾਜਪਾਲ ਟੀਮ ਵਾਲਸ ਦਾ ਕਹਿਣਾ ਹੈ ਕਿ ਪੁਲਿਸ ਦੀਆਂ ਪਿਛਲੇ 10 ਸਾਲਾਂ ਦੀਆਂ ਨੀਤੀਆਂ, ਪ੍ਰਕਿਰਿਆਵਾਂ ਅਤੇ ਅਭਿਆਸਾਂ ਦੀ ਜਾਂਚ ਕਰਵਾਈ ਜਾਵੇਗੀ। ਜਲਦ ਹੀ ਆਸਟ੍ਰੇਲੀਆ ਪਰਤਣ ਵਾਲੇ ਲੋਕਾਂ ਨੂੰ ਲਾਜ਼ਮੀ ਕੁਆਰੰਟੀਨ ਦਾ ਬਿੱਲ ਆਪ ਭਰਨਾ ਪੈ ਸਕਦਾ ਹੈ। 29 ਮਾਰਚ ਤੋਂ ਬਾਅਦ ਆਸਟ੍ਰੇਲੀਆ ਪਰਤੇ ਲੋਕਾਂ ਨੂੰ 14 ਦਿਨਾਂ ਲਈ ਹੋਟਲਾਂ ਵਿੱਚ ਅਲੱਗ ਥਲੱਗ ਕਰਕੇ ਰੱਖਿਆ ਜਾ ਰਿਹਾ ਹੈ ਜਿਸ ਦਾ ਬਿੱਲ ਰਾਜਾਂ ਦੀਆਂ ਸਰਕਾਰਾਂ ਵੱਲੋਂ ਭਰਿਆ ਜਾ ਰਿਹਾ ਹੈ। ਪਰ ਕੁਈਨਜ਼ਲੈਂਡ ਦੀ ਪ੍ਰੀਮੀਅਰ ਅਨੈਸਟੈਸੀਆ ਪੈਲਾਜ਼ੁਕ ਦਾ ਕਹਿਣਾ ਹੈ ਕਿ ਇਹ ਪ੍ਰਬੰਧ ਜਲਦ ਹੀ ਖਤਮ ਹੋ ਸਕਦੇ ਨੇ। ਉਹਨਾਂ ਕਿਹਾ ਹੈ ਕਿ ਅਜਿਹਾ ਲਾਗੂ ਕਰਨ ਲਈ ਸਾਰੇ ਅਧਿਕਾਰਕ ਖੇਤਰਾਂ ਵਿੱਚ ਨੀਤੀਆਂ ਬਣਾਈਆਂ ਜਾ ਰਹੀਆਂ ਹਨ। ਅਤੇ ਦੋਸਤੋ, ਮੁੱਖ ਖਬਰਾਂ ਤੋਂ ਬਾਅਦ ਪੇਸ਼ ਕਰਾਂਗੇ ਜੀ ਹੁਣ ਖੇਡ ਸਮਾਚਾਰ। ਰਗਬੀ ਯੂਨੀਅਨ ਵਿੱਚ ਮਰਦਾਂ ਦੀ ਟੀਮ ਦੇ ਨਵੇਂ ਨਿਯੁਕਤ ਹੋਏ ਕੋਚ ਨੂੰ ਉਹਨਾਂ ਦੇ ਭੂਤਪੂਰਵ ਕੋਚ ਨੇ ਠੋਸ ਸਮਰਥਨ ਦਿੱਤਾ ਹੈ। ਵਾਲਬੀਜ਼ ਜਦੋਂ ਖੇਡ ਦੁਬਾਰਾ ਸ਼ੁਰੂ ਕਰਨਗੇ ਤਾਂ ਨਿਊਜ਼ੀਲੈਂਡ ਮੂਲ ਦੇ ਡੇਵ ਰੇਨੀ ਪ੍ਰਮੁੱਖ ਕੋਚ ਦਾ ਅਹੁਦਾ ਸੰਭਾਲਣਗੇ। ਸਾਬਕਾ ਕੋਚ ਐਂਡੀ ਜੋਨਸ ਨੇ ਕਿਹਾ ਹੈ ਕਿ ਉਹਨਾਂ ਦੀ ਸੇਵਾ ਦੇ 15 ਸਾਲਾਂ ਦੌਰਾਨ ਰਗਬੀ ਵਿੱਚ ਭਰਪੂਰ ਜੋਸ਼ ਭਰਿਆ ਗਿਆ ਸੀ। ਪਰ ਜੋਨਸ, ਜੋ ਕਿ ਹੁਣ ਇੰਗਲੈਂਡ ਦੇ ਕੋਚ ਹਨ, ਨੇ ਸਕਾਈ ਨਿਊਜ਼ ਨਾਲ ਗੱਲ ਕਰਦੇ ਹੋਏ ਰੇਨੀ ਨੂੰ ਇੱਕ ਸਮਝਦਾਰ ਅਤੇ ਵਧੀਆ ਸੰਚਾਲਕ ਦੱਸਿਆ ਅਤੇ ਮੰਨਿਆ ਹੈ ਕਿ ਉਹਨਾਂ ਦੇ ਆਉਣ ਨਾਲ ਟੀਮ ਵਿੱਚ ਨਵਾਂ ਜਜ਼ਬਾ ਭਰਿਆ ਜਾਵੇਗਾ। ਰੇਨੀ ਵਾਲਬੀਜ਼ ਨੂੰ ਹੋਰ ਉਚਾਈਆਂ ਤੱਕ ਲੈ ਕੇ ਜਾਣ ਦੇ ਪੂਰੇ ਸਮਰੱਥ ਹਨ। ਅਤੇ ਹੁਣ ਇੱਕ ਨਜ਼ਰ ਮਾਰਦੇ ਹਾਂ ਜੀ ਮੁਦਰਾ ਸਫੀਤੀ ਦੀਆਂ ਦਰਾਂ ਉੱਤੇ। ਦੋਸਤੋ, ਇੱਕ ਆਸਟ੍ਰੇਲੀਅਨ ਡਾਲਰ US ਦੇ 69.35 ਸੈਂਟਸ ਦੇ ਬਰਾਬਰ, ਭਾਰਤ ਦੇ 52.26 ਰੁਪਿਆਂ ਅਤੇ ਪਾਕਿਸਤਾਨ ਦੇ 114.26 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਲਓ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਵਿੱਚ ਥੋੜ੍ਹੀ ਬਹੁਤ ਬੱਦਲਵਾਈ ਰਹੇਗੀ, ਵੱਧ ਤੋਂ ਵੱਧ ਤਾਪਮਾਨ ਰਹਿ ਸਕਦਾ ਹੈ 23 ਡਿਗਰੀ। ਐਡੀਲੇਡ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ, ਤਾਪਮਾਨ 15 ਡਿਗਰੀ। ਮੈਲਬਨ ਦੇ ਵਿੱਚ ਵੀ ਜ਼ਿਆਦਾ ਸਮਾਂ ਧੁੱਪ ਹੀ ਚੜੀ ਰਹੇਗੀ, ਤਾਪਮਾਨ 13 ਡਿਗਰੀ। ਇਸੇ ਤਰ੍ਹਾਂ ਹੋਬਾਰਟ ਦੇ ਵਿੱਚ ਵੀ ਜ਼ਿਆਦਾ ਸਮਾਂ ਧੁੱਪ ਹੀ ਚੜੀ ਰਹੇਗੀ, ਵੱਧ ਤੋਂ ਵੱਧ ਤਾਪਮਾਨ 14 ਡਿਗਰੀ। ਕੈਨਬਰਾ ਦੇ ਵਿੱਚ ਸਵੇਰ ਸਮੇਂ ਧੁੰਦ ਪੈ ਸਕਦੀ ਹੈ, ਉਸ ਤੋਂ ਬਾਅਦ ਮੌਸਮ ਬਿਲਕੁਲ ਸਾਫ਼ ਰਹੇਗਾ, ਤਾਪਮਾਨ 13 ਡਿਗਰੀ। ਵੁਲੋਂਗੋਂਗ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 16 ਡਿਗਰੀ। ਸਿਡਨੀ ਦੇ ਵਿੱਚ ਬੱਦਲਵਾਈ ਰਹੇਗੀ, ਤਾਪਮਾਨ 17 ਡਿਗਰੀ। ਨਿਊਕਾਸਲ ਦੇ ਵਿੱਚ ਇੱਕਾ ਦੁੱਕਾ ਮੀਂਹ ਆ ਸਕਦਾ ਹੈ, 17 ਡਿਗਰੀ। ਬ੍ਰਿਸਬੇਨ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 22 ਡਿਗਰੀ। ਕੇਨਜ਼ ਦੇ ਵਿੱਚ ਵੀ ਥੋੜ੍ਹੀ ਬਹੁਤ ਬੱਦਲਵਾਈ ਰਹੇਗੀ, 26 ਡਿਗਰੀ। ਅਤੇ ਡਾਰਵਨ ਦੇ ਵਿੱਚ ਮੌਸਮ ਇੱਕਦਮ ਸਾਫ਼ ਰਹੇਗਾ, ਧੁੱਪ ਚੜੀ ਰਹੇਗੀ, ਤਾਪਮਾਨ ਰਹੇਗਾ 31 ਡਿਗਰੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਇਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।